एक ओंकार सतनाम कर्ता पुरुष निर्भव निर्वैर अकाल मूरत अजूनी सैभं गुर प्रसाद जप आदि सच जुगादि सच है भी सच नानक होसी भी सच मेर करो त्रिण ते मोह जाहि गरीब निवाज न दूसर तोसो भूल शिमो हमरी प्रभ आपन भूलन हार कहूं को मोसो सेव करी तुमरी तिनके सब ही ग्रह देखियत दर्द परोसो या कल मैं सब काल कृपान के भारी पुजान को भारी भरोसो क्या हम कथा है किस कथ नहीं जान प्रभ पावै ते वै बुलान साध संगत के तूर एक मांगा जन नानक पयो सरान जुगो जुग अटल चवर शतर तख्त के मालक जाहर जरूर हाजर हजूर साहिब कमाल साहिब इजमाल धन सतगुरु श्री गुरु ग्रंथ साहिब जी की पावन हजूरी विच शुभाए मान सतगुरु जी की साजी निवाजी होई परम सत्कार योग साध संगत जी निम्रता के सहित बुलाई हुई फतेह प्रवान करनी वाहेगुरु जी का खालसा वाहेगुरु जी की फतेह। सिख जगत के महान चमकते हुए गुरमुख सितारे सचखंड वासी महापुरख ब्रह्म विद्या के दाते संत ज्ञानी गुरबचन सिंह जी खालसा पिंडरां वाले अते संत ज्ञानी करतार सिंह जी खालसा पिंडरां वालियां दी याद नूं समर्पित महान गुरमत समागम विच संगतां हाजरियां भर रहियां ने और साडे परम सत्कार जो संत ज्ञानी अवतार सिंह जी खालसा जी दे पासों गुरमत रहणी बहणी दे अमोलक बचन संगतां प्रेम सहित सरवण कीते दास नूं जो हुक्म होया है सतगुरु महाराज जी दे उचारण कीते होए परम पवित्र सलोक नानक कचड़िया स्यो तोड़ ढूड सज्जन संत पक्या ओए जी बंदे विछड़ है ओए मोया ना दाही छोड़ इना गुरु के पावन बचना दे आधार ते मैं कुछ बचन आप जी नाल सांझे कर सका पंक्तियां दे जो अखरी अर्थ हन पहला संखेप रूप विच आपां उन्हां दे विचार करिए सतगुरु महाराज जी ने गुरबाणी विच कच्चा किस नूं कहा है इस संसार विच मोह माया दा पसारा इस विच सब साख सबंधे धन दौलत जमीन जायदाद सब पदार्थां नूं सतगुरु सच्चे पातशाह जी कच्चियां कहिंदे ने क्योंकि इह साथ छड जाण वाले ने मुख अर्थां दे विच गुरु का यही उपदेश है कि ऐ जीव इह जो कच्चा संसार है नाशवंत संसार है इस नालों अपनी प्रीति तोड़ के जीवन अंदर ढूंढ कर परमेश्वर दे प्यारे संतां दी जो पक्के जीवन वाले ने ओए जी वंदे विछड़े जेड़े संसारक लोग हन जिन्हां दी प्रीत कच्ची है जिस बारे गुरु का प्रमाण है कि जगत मैं झूठी देखी प्रीत अपने ही सुख सिओ सब लागे क्या दारा क्या मीत ਇਹ ਦੁਨੀਆਂ ਦੇ ਕੱਚੇ ਸਾਖ ਸੰਬੰਧੀ ਜੋ ਹਨ ਇਹ ਜਿਉਂਦਿਆਂ ਵੀ ਸਾਥ ਛੱਡ ਜਾਣ ਵਾਲੇ ਨੇ, ਪਰ ਵਾਹਿਗੁਰੂ ਦੇ ਪਿਆਰੇ ਜੋ ਸੰਤ ਮਹਾਂਪੁਰਖ ਹਨ ਹੋਏ ਮੋਇਆ ਨਾ ਜਾਹੀ ਛੋੜ। ਉਹ ਸਰੀਰ ਤਿਆਗਣ ਤੋਂ ਬਾਅਦ ਵੀ ਜੀਵ ਆਤਮਾ ਦਾ ਸਾਥ ਨਿਭਾਉਂਦੇ ਨੇ, ਛੱਡਦੇ ਨਹੀਂ। ਕੱਚਿਆਂ ਨੂੰ ਆਪਾਂ ਮਨਮੁਖ ਦੇ ਰੂਪ ਵਿੱਚ ਔਰ ਪੱਕਿਆਂ ਨੂੰ ਗੁਰਮੁਖ ਦੇ ਰੂਪ ਵਿੱਚ ਗੁਰਬਾਣੀ ਦੇ ਉਪਦੇਸ਼ ਮੁਤਾਬਕ ਜਾਣੀਏ। ਸਤਿਗੁਰ ਮਹਾਰਾਜ ਗੁਰਬਾਣੀ ਵਿੱਚ ਇਹ ਪਾਵਨ ਸਿੱਖਿਆ ਫੁਰਮਾਨ ਕਰਦੇ ਹਨ, ਮਨਮੁਖ ਸੇਤੀ ਦੋਸਤੀ ਥੋੜ ਲਿਆ ਦਿਨ ਚਾਰ, ਇਸ ਪ੍ਰੀਤੀ ਟੁੱਟਦੇ ਬਿਲਮ ਨਾ ਹੋਮਨੀ ਇੱਕ ਦੋਸਤੀ ਚਲਨ ਵਿਕਾਰ। ਜਿਹੜੇ ਦੁਨੀਆਂ ਦੇ ਮਨਮੁਖ ਲੋਕ ਹਨ, ਜਿਨ੍ਹਾਂ ਦੀ ਬਿਰਤੀ ਕੇਵਲ ਤੇ ਕੇਵਲ ਕੂੜ ਪਦਾਰਥਾਂ ਵਿੱਚ ਹੀ ਉਲਝ ਕੇ ਰਹਿ ਗਈ, ਉਹਨਾਂ ਦੇ ਨਾਲ ਸੰਬੰਧ, ਉਹਨਾਂ ਦੇ ਨਾਲ ਦੋਸਤੀ, ਉਹਨਾਂ ਦੇ ਨਾਲ ਮੇਲ ਜੋਲ, ਇਹ ਕੇਵਲ ਕੁਝ ਚਾਰ ਦਿਨਾਂ ਦਾ ਹੈ, ਥੋੜ ਚਿਰਾ ਹੈ। ਉਸ ਪ੍ਰੀਤ ਨੂੰ ਟੁੱਟਦਿਆਂ ਹੋਇਆ ਕੋਈ ਦੇਰੀ ਨਹੀਂ ਲੱਗਦੀ, ਕਿਉਂਕਿ ਗੁਰੂ ਕਾ ਵਚਨ ਹੈ, ਜੋ ਸੰਸਾਰ ਹੈ ਕਹਿ ਮਿੱਤਰ ਭਾਈ ਕੁਟੰਬ ਦਿਸਹਿ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ, ਜਿਤ ਦਿਨ ਉਨਕਾ ਸਵਾਓ ਹੋਣ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟਪਾਸਾ। ਦੁਨੀਆਂ ਦੇ ਮਿੱਤਰ ਸੰਬੰਧੀ ਰਿਸ਼ਤੇਦਾਰ ਜਿੰਨੇ ਵੀ ਨਜ਼ਰ ਆਉਂਦੇ ਨੇ, ਇਹ ਸਾਰੇ ਆਪੋ ਆਪਣੇ ਪ੍ਰਯੋਜਨ ਕਰਕੇ ਆਪਣੇ ਨਿੱਜ ਮਤਲਬ ਦੀ ਪੂਰਤੀ ਵਾਸਤੇ ਤੇਰੇ ਨਾਲ ਜੁੜੇ ਮਿਲੇ ਨੇ। ਐ ਜੀਵ, ਜਿਸ ਦਿਨ ਤੇਰੇ ਕੋਲੋਂ ਇਹਨਾਂ ਦਾ ਕੋਈ ਪ੍ਰਯੋਜਨ, ਕੋਈ ਮਕਸਦ, ਕੋਈ ਮਤਲਬ ਪੂਰਾ ਨਾ ਹੋ ਸਕਿਆ, ਉਸ ਦਿਨ ਇਹਨਾਂ ਵਿੱਚੋਂ ਤੇਰੇ ਨੇੜੇ ਕੋਈ ਨਾ ਢੁਕੇਗਾ। ਇਉਂ ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ। ਪਰ ਗੁਰੂ ਕੇ ਪਿਆਰੇ ਜਿਹੜੇ ਮਹਾਂਪੁਰਖ ਹਨ, ਸੰਤ ਮਹਾਤਮਾ ਹਨ, ਉਹਨਾਂ ਦੇ ਬਾਰੇ ਤਾਂ ਹਜ਼ੂਰ ਫਰਮਾਉਂਦੇ ਨੇ ਕਿ ਸੰਤ ਸਹਾਈ ਜੀ ਕੇ ਭਜਨ ਤਾਰਨ ਹਾਰ, ਸਭ ਤੇ ਉੱਚੇ ਜਾਣਿਆ ਹੈ ਨਾਨਕ ਨਾਮ ਪਿਆਰ। ਉਹ ਸੰਤ ਮਹਾਤਮਾ ਪਰਮੇਸ਼ਰ ਦੇ ਸਾਜੇ ਨਿਵਾਜੇ ਹੋਏ ਜੀਵ ਆਤਮਾ ਦੇ ਪਰਲੋਕ ਵਿੱਚ ਵੀ ਸਹਾਇਕ ਹੁੰਦੇ ਨੇ ਔਰ ਸੰਸਾਰ ਸਾਗਰ ਤੋਂ ਤਾਰਨ ਵਾਸਤੇ ਮਦਦਗਾਰ ਸਾਬਤ ਹੁੰਦੇ ਨੇ। ਸਭ ਨਾਲੋਂ ਉੱਚੇ ਨੇ, ਸਭ ਨਾਲੋਂ ਸ਼੍ਰੋਮਣੀ ਹਨ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗਾ ਹੋਇਆ। ਲਫ਼ਜ਼ ਆ ਰਿਹਾ ਹੈ ਧੂੜ ਸੱਜਣ ਸੰਤ ਪੱਕੇ ਆ, ਤੇ ਜਦੋਂ ਸਤਿਗੁਰੂ ਜੀ ਸਾਨੂੰ ਕੋਈ ਪੱਕਾ ਪੂਰਨ ਸੰਤ ਢੂੰਡਣ ਦੀ ਹਦਾਇਤ ਕਰਦੇ ਨੇ, ਸਿੱਖਿਆ ਦਿੰਦੇ ਨੇ, ਸਭ ਤੋਂ ਪਹਿਲਾਂ ਤਾਂ ਗੁਰਮਤ ਦੀ ਰੋਸ਼ਨੀ ਵਿੱਚ ਆਪਾਂ ਇਹ ਵਿਚਾਰਨ ਦਾ ਯਤਨ ਕਰੀਏ ਕਿ ਸੰਤ ਕੌਣ ਹੈ। ਸੰਤ ਪਦ ਦੇ ਬਾਰੇ ਅੱਜ ਕੱਲ੍ਹ ਦੇ ਇਸ ਜ਼ਮਾਨੇ ਵਿੱਚ ਬੜਾ ਝਮੇਲਾ ਪਾਇਆ ਜਾਂਦਾ ਹੈ। ਇੱਕ ਤਾਂ ਉਹ ਵਰਗ ਹੈ ਜਿਹੜਾ ਗਣੇ ਖੜੇ ਨੂੰ ਸੰਤ ਕਹਿੰਦਾ ਫਿਰਦਾ ਹੈ। ਦੋ ਧਾਰਨਾ ਰਾਜੇ ਉੱਪਰ ਪੜਨੀਆਂ ਆ ਗਈਆਂ, ਦੋ ਚਾਰ ਸਾਖੀਆਂ ਸੁਣਾਉਣੀਆਂ ਸਿੱਖ ਲਈਆਂ, ਚੇਲੇ ਬਣ ਕੇ ਨਾਲ ਲੈ ਕੇ ਤੁਰ ਪਿਆ ਤੇ ਸੰਤ ਲਫ਼ਜ਼ ਦਾ ਫੱਟਾ ਆਪਣੇ ਨਾਮ ਨਾਲ ਲਗਾ ਲਿਆ, ਤੇ ਲੋਕ ਵੀ ਸੰਤ ਕਹਿ ਕਹਿ ਕੇ ਪੂਜਦੇ ਨੇ। ਐਸੇ ਸੰਤਾਂ ਦੀ ਪ੍ਰਭਾਵ ਹੈ, ਕੋਈ ਘਾਟਾ ਨਹੀਂ, ਕੋਈ ਤੋੜ ਨਹੀਂ। ਦੂਸਰਾ ਪੱਖ ਇਹ ਹੈ ਜੋ ਇਹ ਕਹਿੰਦੇ ਨੇ ਕਿ ਗੁਰੂ ਤੋਂ ਬਿਨਾਂ ਹੋਰ ਕੋਈ ਸੰਤ ਹੋ ਹੀ ਨਹੀਂ ਸਕਦਾ, ਉਹ ਕਿਸੇ ਗੁਰਮੁਖ ਪਿਆਰੇ ਨੂੰ, ਕਿਸੇ ਮਹਾਂਪੁਰਖ ਨੂੰ ਸੰਤ ਮੰਨਣ ਵਾਸਤੇ ਤਿਆਰ ਹੀ ਨਹੀਂ। ਦੋਹਾਂ ਪੱਖਾਂ ਦਾ ਆਪਸ ਵਿੱਚ ਟਕਰਾਅ ਹੈ। ਪਰ ਜੇ ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸੇਧ ਲਈਏ ਕਿ ਸਤਿਗੁਰੂ ਜੀ ਸੰਤ ਕੌਣ ਹੈ, ਗੁਰੂ ਕੇ ਉਚਾਰਨ ਕੀਤੇ ਇੱਕ ਪਵਿੱਤਰ ਸਲੋਕ ਵਿੱਚੋਂ ਹੀ ਇਸ ਸ਼ੰਕਾ ਦਾ ਸਮਾਧਾਨ ਹੋ ਜਾਂਦਾ ਹੈ ਔਰ ਇਹ ਦੋਨੋਂ ਪੱਖ ਗਲਤ ਸਾਬਤ ਹੋ ਜਾਂਦੇ ਨੇ ਤੇ ਨਾਲ ਹੀ ਸੱਚੇ ਔਰ ਕੱਚੇ ਦਾ ਵੀ ਨਿਰਣਾ ਹੋ ਜਾਂਦਾ ਹੈ। ਗੁਰੂ ਕਾ ਬਚਨ ਸੰਗਤਾਂ ਅਨੇਕਾਂ ਵਾਰ ਸਰਵਣ ਕੀਤਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਸਵਾਸ ਗਰਾਸ ਇੱਕ ਰਸ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਗੁਰਮੰਤਰ ਕਦੇ ਵਿਸਰਦਾ ਨਹੀਂ, ਭੁੱਲਦਾ ਨਹੀਂ, ਜਿਨ੍ਹਾਂ ਦੀ ਬਿਰਤੀ ਐਸੀ ਹੈ ਕਿ ਅੱਠੇ ਪਹਿਰ ਇੱਕ ਤੈ ਦਿਵੈ ਮਨ ਨੇਨ ਹੁਕਮ ਅਪਾਰ, ਉਹ ਗੁਰਮੁਖ ਪਿਆਰੇ ਧੰਨਤਾ ਯੋਗ ਹਨ, ਉਹ ਪੂਰਨ ਅਵਸਥਾ ਵਾਲੇ ਹਨ ਔਰ ਉਹਨਾਂ ਗੁਰਮੁਖਾਂ ਦਾ ਨਾਮ ਸੰਤ ਹੈ। ਕਹਿ ਦੇਣਾ ਸਤਿਗੁਰੂ ਜੀ ਇਸ ਗੱਲ ਦਾ ਵੀ ਖੰਡਨ ਕਰਦੇ ਨੇ, ਕੇਵਲ ਸੰਤਾਂ ਵਾਲਾ ਲਿਬਾਸ ਧਾਰਨ ਕਰਕੇ, ਕੇਵਲ ਸੰਤਾਂ ਵਾਲੀ ਬਾਹਰੀ ਦਿੱਖ ਬਣਾ ਕੇ ਕੋਈ ਸੰਤ ਨਹੀਂ ਹੋ ਸਕਦਾ। ਬਲਕਿ ਸੰਤ ਉਹ ਹੈ ਜਿਸ ਦੇ ਸਵਾਸ ਰਾਸ ਸਿਮਰਨ ਵਿੱਚ ਚਿੱਤ ਦੀ ਬਿਰਤੀ ਜੁੜੀ ਹੋਈ ਹੈ। ਤੇ ਇਹ ਕਹਿਣਾ ਕਿ ਸੰਤ ਕੋਈ ਹੋ ਹੀ ਨਹੀਂ ਸਕਦਾ, ਕੇਵਲ ਗੁਰੂ ਹੀ ਸੰਤ ਹੈ, ਇਹ ਵੀ ਗੁਰੂ ਆਸ਼ੇ ਦੀ ਉਲੰਘਣਾ ਹੈ, ਗੁਰੂ ਆਸ਼ੇ ਅਨੁਕੂਲ ਇਹ ਵੀ ਨਹੀਂ। ਸਤਿਗੁਰੂ ਜੀ ਖੁਦ ਫਰਮਾਨ ਕਰਦੇ ਨੇ ਪੂਰਨ ਸੋਈ ਸੰਤ। ਥੋੜੀ ਜਿਹੀ ਇਸ ਗੱਲ ਦੀ ਮੈਂ ਹੋਰ ਵਿਚਾਰ ਸੰਤਾਂ ਦੇ ਸਾਹਮਣੇ ਰੱਖਣ ਦਾ ਯਤਨ ਕਰਾਂ। ਜੇ ਆਪਾਂ ਸੰਤ ਦੀ ਹੋਂਦ ਤੋਂ ਬਿਲਕੁਲ ਇਨਕਾਰੀ ਹੀ ਹੋ ਜਾਈਏ, ਸੰਤਪਨ ਨੂੰ ਮੰਨਣੋਂ ਹੀ ਆਪਾਂ ਹਟ ਜਾਈਏ ਕਿ ਕੋਈ ਸਿੱਖ ਸੰਤ ਨਹੀਂ ਹੋ ਸਕਦਾ, ਤਾਂ ਇਹ ਤਾਂ ਇਉਂ ਕਹਿਣ ਦੇ ਤੁੱਲ ਹੈ ਜਿਵੇਂ ਕਿਸੇ ਟੀਚਰ ਨੂੰ, ਕਿਸੇ ਮਾਸਟਰ ਨੂੰ, ਕਿਸੇ ਉਸਤਾਦ ਨੂੰ ਕੋਈ ਇਹ ਕਹੇ ਕਿ ਤੇਰੀ ਸਾਰੀ ਕਲਾਸ ਵਿੱਚ ਕੋਈ ਲਾਇਕ ਵਿਦਿਆਰਥੀ ਹੀ ਹੈ। ਇਹ ਕਹਿਣਾ ਕਿ ਕੇਵਲ ਗੁਰੂ ਹੀ ਸੰਤ ਹੈ, ਇਹ ਗੁਰੂ ਕੀ ਹੁਕਮਾਂ ਨਹੀਂ, ਗੁਰੂ ਕੀ ਵਡਿਆਈ ਨਹੀਂ, ਬਲਕਿ ਇਹ ਸਤਿਗੁਰੂ ਜੀ ਦੀ ਸਮਰੱਥਾ ਨੂੰ ਨੀਵਿਆਂ ਕਰਕੇ ਦੇਖਣ ਵਾਲੀ ਗੱਲ ਹੈ। ਗੁਰਬਾਣੀ ਵਿੱਚ ਸੰਤ ਪਦ ਗੁਰੂ ਵਾਸਤੇ ਵੀ ਆਇਆ ਹੈ। ਗੁਰਬਾਣੀ ਵਿੱਚ ਸੰਤ ਲਫ਼ਜ਼ ਸਮੁੱਚੇ ਤੌਰ ਤੇ ਸਤ ਸੰਗਤ ਵਾਸਤੇ ਵੀ ਸਤਿਗੁਰਾਂ ਨੇ ਵਰਤਿਆ ਹੈ। ਸੰਤ ਲਫ਼ਜ਼ ਗੁਰਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਤੀ ਵੀ ਸਤਿਗੁਰਾਂ ਨੇ ਵਰਤਿਆ ਹੈ, ਔਰ ਨਾਮ ਜਪਣ ਵਾਲੇ ਗੁਰਪੁਖਾਂ ਪਿਆਰਿਆਂ ਵਾਸਤੇ ਵੀ ਸੰਤ ਲਫ਼ਜ਼ ਸਤਿਗੁਰੂ ਜੀ ਨੇ ਆਪ ਵਰਤਿਆ ਹੈ। ਨਾਮ ਸਿਮਰਨ ਵਿੱਚ ਜੁੜੀਆਂ ਹੋਈਆਂ ਰੂਹਾਂ ਨੂੰ ਸੰਤ ਕਹਿ ਕੇ ਸਤਿਗੁਰੂ ਜੀ ਨੇ ਵਡਿਆਇਆ ਹੈ। ਜੇ ਆਪਾਂ ਇਹੀ ਇੱਕ ਧੁਨ ਪਕੜ ਲਈਏ ਕਿ ਗੁਰੂ ਤੋਂ ਬਿਨਾਂ ਹੋਰ ਕੋਈ ਸੰਤ ਨਹੀਂ, ਗੁਰਬਾਣੀ ਅੰਦਰ ਅਨੇਕਾਂ ਐਸੀਆਂ ਪੰਕਤੀਆਂ ਦੇ ਦਰਸ਼ਨ ਦੀਦਾਰ ਸਾਨੂੰ ਹੋਣਗੇ ਜੋ ਇਹ ਸਪਸ਼ਟ ਕਰਦੀਆਂ ਨੇ ਕਿ ਇਹਨਾਂ ਪੰਕਤੀਆਂ ਵਿੱਚ ਸੰਤ ਗੁਰੂ ਨੂੰ ਨਹੀਂ ਬਲਕਿ ਗੁਰੂ ਦੀ ਕਿਰਪਾ ਦੇ ਪਾਤਰ ਗੁਰਮੁਖ ਪਿਆਰੇ ਮਹਾਂਪੁਰਖ ਨੂੰ ਕਿਹਾ ਗਿਆ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਪਾਵਨ ਉਪਦੇਸ਼ ਸਾਨੂੰ ਪ੍ਰਮਾਣ ਕਰਦੇ ਨੇ, ਸੰਤਾ ਹੋ ਹਰ 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 ਆਰਾਧੋ, ਹਰ ਆਰਾਧ ਸਭੋ ਕੁਛ ਪਾਈਏ ਕਾਰਜ ਸਕਦੇ ਸਾਧੋ। ਐ ਸੰਤ ਜਦੋਂ ਸ਼ਾਂਤ ਚ ਖਾਤਮਾ ਵਾਲੇ ਗੁਰਸਿੱਖ ਪਿਆਰਿਓ, ਮਨ ਬਾਣੀ ਸਰੀਰ ਕਰਕੇ ਹਰ ਵਕਤ ਅਕਾਲ ਪੁਰਖ ਵਾਹਿਗੁਰੂ ਦਾ ਆਰਾਧਨ ਕਰੋ। ਤੇ ਜੇ ਕਹੀਏ ਕਿ ਕੇਵਲ ਗੁਰੂ ਹੀ ਸੰਤ ਹੈ, ਤਾਂ ਕੀ ਪੰਕਤੀ ਦੇ ਅਰਥ ਇਉਂ ਕਰਾਂਗੇ ਕਿ ਗੁਰੂ ਜੀ ਹਰ ਵੇਲੇ ਵਾਹਿਗੁਰੂ ਦਾ ਆਰਾਧਨ ਕਰੋ? ਨਹੀਂ, ਇੱਥੇ ਸੰਤ ਪਦ ਗੁਰਮੁਖਾਂ ਵਾਸਤੇ ਵਰਤਿਆ ਹੈ। ਗੁਰੂ ਦੀ ਸਮਰੱਥਾ ਕੈਸੀ ਹੈ, ਸਤਿਗੁਰੂ ਜੀ ਕੈਸੀ ਬਖਸ਼ਿਸ਼ ਕਰਦੇ ਨੇ? ਹਜ਼ੂਰ ਫਰਮਾਉਂਦੇ ਹਨ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਗੁਰੂ ਦੀ ਇਹ ਸਮਰੱਥਾ ਹੈ, ਗੁਰੂ ਕੀ ਇਹ ਮਹਾਨ ਬਖਸ਼ਿਸ਼ ਹੈ, ਗੁਰੂ ਕੇ ਦਰਸ਼ਨ ਗਿਆਨ ਰੂਪੀ ਫਲ ਦੇ ਸਹਿਤ ਹਨ। ਭਾਵ ਗੁਰੂ ਕੇ ਦਰਸ਼ਨਾਂ ਵਿੱਚੋਂ ਆਤਮਿਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਔਰ ਜੋ ਐਸੇ ਫਲਦਾਇਕ ਗੁਰੂ ਕੇ ਦਰਸ਼ਨਾਂ ਨੂੰ ਮਨਬੁੱਧ ਰੂਪੀ ਨੇਤਰਾਂ ਦੀ ਵੈਰਾਗ ਔਰ ਵਿਚਾਰ ਕਲੀਨਿਕਾਂ ਦੇ ਨਾਲ ਤੱਕਦਾ ਹੈ, ਉਹ ਪੁਨੀਤ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਦੇ ਚਰਨ ਪਰਸਿਆਂ ਹੋਇਆਂ ਗਤ ਪਾਰ ਉਤਾਰਾ ਮੁਕਤੀ ਹੈ, ਜੀਵਨ ਦੀ ਨਿਰਮਲ ਰੀਤੀ, ਉੱਜਲ ਰੀਤੀ, ਸਤਸੰਗਤ ਦੀ ਔਰ ਭਾਵ ਭਗਤੀ ਦੀ ਪ੍ਰਾਪਤ ਹੁੰਦੀ ਹੈ। ਗਤ ਪ੍ਰਾਪਤੀ ਹੁੰਦੀ ਹੈ ਨਿਰਮਲ ਰੀਤ ਦੀ ਗੁਰੂ ਕੇ ਚਰਨ ਪਰਸਨ ਨਾਲ। ਭੇਟ ਪ੍ਰਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਜਾਵੇ। ਗੁਰੂ ਕੇ ਦਰਸ਼ਨ ਦੇਖਿਆ ਮਨ ਪਵਿੱਤਰ ਹੁੰਦਾ, ਗੁਰੂ ਕੇ ਚਰਨ ਪਰਸਿਆਂ ਗੁਰਮਤ ਦੀ ਨਿਰਮਲ ਰੀਤੀ ਪ੍ਰਾਪਤ ਹੁੰਦੀ ਹੈ, ਤੇ ਗੁਰੂ ਕਾ ਸੰਗ ਕੀਤਿਆਂ, ਗੁਰੂ ਕਾ ਮਿਲਾਪ ਕੀਤਿਆਂ, ਗੁਰੂ ਕੇ ਲੜ ਲੱਗਿਆ, ਗੁਰੂ ਵਾਲੇ ਬਣਿਆ ਹੋਇਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੁੰਦੀ ਹੈ ਕਿ ਗੁਰਸਿੱਖ ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਉਚਾਰਨ ਕਰਦਾ ਹੈ, ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਨਾਮ ਸਿਮਰਨ ਕਰਦਾ ਹੈ, ਜਿਸ ਦੇ ਸਦਕਾ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਤੱਕ ਪਹੁੰਚ ਹੋ ਜਾਂਦੀ ਹੈ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਜਾਵੇ, ਸੁਣ ਕਰ ਬਚਨ ਕਰਨ ਆਕਾਨੇ, ਮਨ ਸੰਤੋਖ ਆਤਮ ਪਤੀਆਂ ਨੇ। ਗੁਰੂ ਕੇ ਪਵਿੱਤਰਾਂ ਪਵਿੱਤਰ ਬਚਨਾਂ ਨੂੰ ਸੁਣ ਕੇ ਇਹ ਕੰਨ ਵੀ ਰੱਜਦੇ ਨੇ, ਸ਼ਰਧਾ ਔਰ ਵਿਸ਼ਵਾਸ ਰੂਪੀ ਕੰਨਾਂ ਨਾਲ ਗੁਰੂ ਕੇ ਬਚਨ ਨੂੰ ਸੁਣ ਕਰਕੇ ਆਤਮਾ ਦੀ ਤ੍ਰਿਪਤੀ ਹੁੰਦੀ ਹੈ, ਔਰ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮਨ ਅੰਦਰ ਸੰਤੋਖ ਪੈਦਾ ਹੁੰਦਾ ਹੈ, ਆਤਮਾ ਵਾਹਿਗੁਰੂ ਦੇ ਦਰਸ਼ਨਾਂ ਅੰਦਰ ਪਤੀਤ ਜਾਂਦੀ ਹੈ। ਔਰ ਅਗਲਾ ਬਚਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਮਾਣ ਕਰਦੇ ਨੇ, ਪੂਰਾ ਗੁਰ ਅਖਿਆਓ ਜਾਤਾ ਮੰਤਰ। ਪੂਰਨ ਸਤਿਗੁਰੂ ਜੀ ਜਿਨ੍ਹਾਂ ਦਾ ਨਾਮ ਮੰਤਰ ਅਖੈ ਰੂਪ ਹੈ, ਅਖੈ ਤੋਂ ਬਾਅਦ ਕਦੇ ਵੀ ਨਾਸ ਨਾ ਹੋਣ ਪਾਉਣਾ, ਐਸੇ ਨਾਮ ਮੰਤਰ ਦੀ ਦਾਤ ਬਖਸ਼ਿਸ਼ ਕਰਨ ਵਾਲੇ ਜੋ ਪੂਰਨ ਸਤਿਗੁਰੂ ਜੀ ਹਨ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਿਸ ਤੇ ਉੱਪਰ ਸਤਿਗੁਰੂ ਦੀ ਅੰਮ੍ਰਿਤ ਭਰੇ ਨਿਗਾਹ ਦੇ ਨਾਲ ਤੱਕ ਲੈਣ, ਜਿਸ ਉੱਪਰ ਆਪਣੀ ਨਜ਼ਰੇ ਇਨਾਇਤ ਕਰ ਦੇਣ, ਮਿਹਰ ਦੀ ਨਿਗਾਹ ਕਰ ਦੇਣ, ਉਹ ਗੁਰਮੁਖ ਪਿਆਰਾ ਸੰਤ ਹੋ ਜਾਂਦਾ ਹੈ। ਗੁਰੂ ਦੀ ਨਿਗਾਹ ਵਿੱਚ ਸੰਤ ਬਣਾ ਦੇਣ ਦੀ ਸਮਰੱਥਾ ਹੈ। ਸੰਤ ਦਾ ਦਰਜਾ ਗੁਰੂ ਨਾਲੋਂ ਨੀਵਾਂ ਹੈ, ਗੁਰੂ ਦਾ ਦਰਜਾ ਸੰਤ ਨਾਲੋਂ ਉੱਚਾ ਹੈ। ਇਹ ਫਰਕ ਆਪਾਂ ਨੂੰ ਸਪਸ਼ਟ ਤੌਰ ਤੇ ਸਮਝ ਲੈਣਾ ਚਾਹੀਦਾ। ਗੁਰੂ ਵਿੱਚ ਸਮਰੱਥਾ ਹੈ ਕਿ ਮਿਹਰ ਦੀ ਨਿਗਾਹ ਪਾ ਕੇ ਗੁਰਸਿੱਖ ਨੂੰ ਸੰਤ ਦੀ ਪਦਵੀ ਤੇ ਪਹੁੰਚਾ ਦੇਵੇ। ਲੱਖਾਂ ਸੰਤ ਮਿਲ ਕੇ ਗੁਰੂ ਨਹੀਂ ਬਣਾ ਸਕਦੇ, ਗੁਰੂ ਪੈਦਾ ਨਹੀਂ ਕਰ ਸਕਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਬਚਨ ਉਚਾਰਨ ਕਰਦੇ ਨੇ, ਸੌ ਵਿੱਚ ਵਰਤੈ ਸਿੱਖ ਸੰਤ, ਇਕੋਤਰ ਸੌ ਸਤਗੁਰ ਅਵਿਨਾਸੀ। ਇੱਥੇ ਇੱਕ ਲਫ਼ਜ਼ ਖਾਸ ਧਿਆਨ ਯੋਗ ਹੈ, ਸਿੱਖ ਸੰਤ। ਸੌ ਵਿੱਚ ਵਰਤੈ ਸਿੱਖ ਸੰਤ, ਗੁਰੂ ਕੇ ਜਿਹੜੇ ਸਿੱਖ ਸੰਤ ਹਨ ਸੌ ਵਿੱਚ ਵਰਤਦੇ ਨੇ, ਭਾਵ ਕਿ ਪੂਰਤ ਅਵਸਥਾ ਵਿੱਚ ਵਿਚਰਦੇ ਹਨ। ਤੇ ਸਤਗੁਰੂ ਮਹਾਰਾਜ ਦਾ ਦਰਜਾ ਉਸ ਸੌ ਦੀ ਅਵਸਥਾ ਤੋਂ ਵੱਧ ਕੇ ਵੀ ਇਕੋਤਰ ਸੌ ਹੈ, ਭਾਵ ਸੰਤ ਦੇ ਨਾਲੋਂ ਵੀ ਵਧੀਕ ਦਰਜੇ ਵਿੱਚ। ਨਾਸ ਤੋਂ ਰਹਿਤ ਪਰਮੇਸ਼ਰ ਦਾ ਰੂਪ ਸਤਗੁਰੂ ਗਰੀਬ ਨਿਵਾਸ ਜੀ ਵਰਤਦੇ ਨੇ। ਇਉਂ ਗੁਰੂ ਕੇ ਵਿੱਚ ਸਮਰੱਥਾ ਹੈ ਸੰਤ ਬਣਾ ਦੇਣ ਦੀ। ਇਹ ਕਹਿਣਾ ਕਿ ਗੁਰੂ ਤੋਂ ਬਿਨਾਂ ਸੰਤ ਕੋਈ ਨਹੀਂ ਹੋ ਸਕਦਾ, ਇਹ ਗੁਰੂ ਦੀ ਸਮਰੱਥਾ ਤੋਂ ਇਨਕਾਰੀ ਹੋਣ ਦੇ ਤੁਰ ਹੀ ਹੋਵੇਗਾ। ਉਹ ਸੰਤ ਹਨ ਜਿਹੜੇ ਸਵਾਸ ਰਾਸ ਪਰਮੇਸ਼ਰ ਦਾ ਸਿਮਰਨ ਕਰਦੇ ਨੇ। ਵਿਦਵਾਨ ਜਨਾਂ ਨੇ ਗੁਰਬਾਣੀ ਦੀ ਰੋਸ਼ਨੀ ਅੰਦਰ ਬੜੇ ਸੁੰਦਰ ਬਚਨ ਉਚਾਰਨ ਕੀਤੇ ਨੇ ਸੰਤਾਂ ਦੀ ਪਹਿਚਾਣ ਬਾਰੇ। ਅਤ ਕਿਰਪਾਲ ਨਹਿ ਦੋਹੇ ਚਿੱਤ, ਸਹਿਣਸ਼ੀਲਤਾ ਸਾਰ, ਸਮਦਮ ਆਦ ਮਕਾਮ, ਮਤ ਮ੍ਰਿਦੁਲ ਸਰਬ ਉਪਕਾਰ। ਸੰਤ ਦੇ ਇਹ ਗੁਣ ਹੋਇਆ ਕਰਦੇ ਨੇ, ਸੰਤ ਦੇ ਹਿਰਦੇ ਦੇ ਵਿੱਚ ਸੁਭਾਅ ਅਤਿਅੰਤ ਕਿਰਪਾਲੂ ਹੋਇਆ ਕਰਦਾ ਹੈ। ਸਰਬ ਜੀਆਂ ਤੇ ਕਿਰਪਾ ਕਰਨੀ, ਕਿਹੜੀ ਕਿਰਪਾ? ਵਾਹਿਗੁਰੂ ਦੇ ਨਾਮ ਨਾਲ ਜੋੜਨਾ, ਗੁਰੂ ਕੇ ਚਰਨੀ ਸੰਗਤ ਨੂੰ ਲਗਾਉਣਾ, ਗੁਰਮਤ ਵਿੱਚ ਪਰਪੱਕ ਰਹਿਣ ਦੀ ਪ੍ਰੇਰਣਾ ਦੇਣੀ, ਨਾਮ ਸਿਮਰਨ ਅਤੇ ਚਿੱਤ ਦੀ ਬਿਰਤੀ ਜੋੜਨੀ, ਨਾਮ ਸਿਮਰਨ ਦੀ ਪ੍ਰੇਰਣਾ ਦੇਣੀ, ਇਹ ਕਿਰਪਾ ਕਰਨੀ ਪਰਮੇਸ਼ਰ ਦੇ ਪਿਆਰੇ ਸੰਤਾਂ ਦਾ ਸੁਭਾਅ ਹੋਇਆ ਕਰਦਾ ਹੈ। ਨਹਿ ਦਰੋਹ ਇਹ ਚਿੱਤ, ਸੰਤ ਦੇ ਚਿੱਤ ਵਿੱਚ ਕਿਸੇ ਪ੍ਰਤੀ ਦਰੋਹ ਨਹੀਂ, ਕਿਸੇ ਪ੍ਰਤੀ ਵਰਸ਼ਾ ਨਹੀਂ, ਕਿਸੇ ਪ੍ਰਤੀ ਵੈਰ ਨਹੀਂ। ਨਿਰਵੈਰ ਹੋ ਕੇ ਸੰਸਾਰ ਦੇ ਵਿੱਚ ਗੁਰਮੁਖ ਪਿਆਰੇ ਸੰਤ ਮਹਾਤਮਾ ਸਦਾ ਵਿਚਰਦੇ ਨੇ। ਸਹਿਣਸ਼ੀਲਤਾ ਸਾਰ, ਗੁਰਮੁਖ ਪਿਆਰੇ ਸੰਤ ਮਹਾਤਮਾ ਸਹਿਣਸ਼ੀਲਤਾ ਵਿੱਚ ਸਭ ਤੋਂ ਸ਼੍ਰੋਮਣੀ ਹੋਇਆ ਕਰਦੇ ਨੇ। ਸਹਿਣਸ਼ੀਲਤਾ ਦਾ ਘਰ ਹੀ ਹੁੰਦੇ ਨੇ। ਔਰ ਸੰਤਾਂ ਪਿਆਰਿਆਂ ਦੇ ਇਸ ਮਹਾਨ ਗੁਣ ਬਾਰੇ ਸਤਿਗੁਰੂ ਅਰਜਨ ਦੇਵ ਜੀ ਸਲੋਕ ਸਹਿਜ ਕਿਰਤੀ ਵਿੱਚ ਪ੍ਰਮਾਣ ਕਰਦੇ ਨੇ। ਸਹਿਣਸ਼ੀਲ ਸੰਤਨ ਸਮ ਮਿੱਤਰਸ ਦੁਰਜਨ ਹੈ, ਨਾਨਕ ਭੋਜਨ ਅਨੇਕ ਪ੍ਰਕਾਰੇਣ, ਨਿੰਦਕ ਆਪਦ ਹੋਏ ਉਪਤਿਸ਼ਟੇ। ਪਰਮੇਸ਼ਰ ਦੇ ਪਿਆਰੇ ਸੰਤਾਂ ਵਿੱਚ ਐਸੀ ਸਹਿਣਸ਼ੀਲਤਾ ਹੁੰਦੀ ਹੈ, ਉਹਨਾਂ ਵਾਸਤੇ ਮਿੱਤਰ ਔਰ ਦੁਸ਼ਮਣ ਇੱਕ ਬਰਾਬਰ ਨੇ। ਇੱਕ ਪਾਸੇ ਸ਼ਰਧਾਲੂ ਪ੍ਰੇਮੀ ਤਰ੍ਹਾਂ ਤਰ੍ਹਾਂ ਦੇ ਭੋਜਨ ਲੈ ਕੇ ਖਲੋਤੇ ਹੋਣ ਕੇ ਮਹਾਂਪੁਰਖਾਂ ਦੀ ਸੇਵਾ ਕਰਨੀ ਹੈ, ਦੂਸਰੇ ਪਾਸੇ ਕੋਈ ਨਿੰਦਕ ਦੁਸ਼ਟ ਵੈਰ ਭਾਵਨਾ ਰੱਖਣ ਵਾਲੇ ਸ਼ਸਤਰ ਪਕੜ ਕੇ ਖਲੋਤੇ ਹੋਣ ਕੇ ਸਾਧ ਨੂੰ ਅੱਜ ਛੱਡਣਾ ਨਹੀਂ, ਮਹਾਂਪੁਰਖਾਂ ਦੀ ਨਿਗਾਹ ਦੋਨਾਂ ਉੱਪਰ ਇੱਕੋ ਜਿਹੀ ਹੈ। ਸੇਵਾ ਕਰਨ ਵਾਲਿਆਂ ਪ੍ਰਤੀ ਮਨ ਅੰਦਰ ਮੋਹ ਨਹੀਂ ਤੇ ਵੈਰ ਭਾਵ ਕਰਨ ਵਾਲਿਆਂ ਪ੍ਰਤੀ ਮਨ ਅੰਦਰ ਵੈਰ ਸੰਤਾਂ ਦੇ ਲਈ ਹੋਇਆ ਕਰਦਾ। ਉਹ ਤਾਂ ਅਕਾਲ ਪੁਰਖ ਵਾਹਿਗੁਰੂ ਫਲ ਭੁਗਤਾਵੇਗਾ ਨਾ ਕਿ ਕੋਈ ਪਰਮੇਸ਼ਰ ਦੇ ਪਿਆਰਿਆਂ ਨਾਲ ਕਿਵੇਂ ਵਿਚਰਦਾ ਹੈ, ਕਿਵੇਂ ਵਰਤਦਾ ਹੈ। ਆਪਣੀ ਕੀਤੀ ਦਾ ਫਲ ਮਨੁੱਖ ਨੂੰ ਆਪ ਭੁਗਤਣਾ ਪਵੇਗਾ। ਪਰ ਵਾਹਿਗੁਰੂ ਦੇ ਪਿਆਰੇ ਆਪਣੇ ਮਨ ਵਿੱਚ ਰਾਗ ਦਵੈਸ਼ ਨਹੀਂ ਰੱਖਦੇ, ਨਾ ਕਿਸੇ ਪ੍ਰਤੀ ਮੋਹ, ਨਾ ਕਿਸੇ ਪ੍ਰਤੀ ਈਰਖਾ। ਇਹ ਸਹਿਣਸ਼ੀਲਤਾ ਸੰਤਾਂ ਵਿੱਚ ਹੋਇਆ ਕਰਦੀ ਹੈ। ਸਮ ਦਮ ਆਦ ਅਕਾਮ ਮਤ, ਗੁਰਮੁਖ ਪਿਆਰੇ ਸੰਤ ਮਹਾਤਮਾ ਸਮ ਅਤੇ ਦਮ ਵਿੱਚ ਪ੍ਰਪੱਕ ਹੁੰਦੇ ਨੇ। ਸਮ ਦਮ ਕੀ ਹੈ? ਮਨ ਵਿਸ਼ਿਆਂ ਤੇ ਰੋਕਣੋ ਸਮਤ ਹੈ ਕਹਿਤ ਸੁਧੀਰ, ਇੰਦਰੈ ਗੜ ਤੋਂ ਰੋਕਣੋ ਦਮ ਭਾਖਤ ਬੁੱਧ ਵੀਰ। ਆਪਣੇ ਮਨ ਨੂੰ ਬੁਰੇ ਸੰਕਲਪਾਂ ਵੱਲੋਂ, ਵਿਕਾਰਾਂ ਵੱਲੋਂ, ਔਗਣਾਂ ਵੱਲੋਂ ਰੋਕ ਕੇ ਰੱਖਣਾ, ਵਿਦਵਾਨ ਜਨ ਇਸ ਯਤਨ ਨੂੰ ਸਮ ਕਹਿੰਦੇ ਨੇ। ਔਰ ਸਮੁੱਚੇ ਸਰੀਰ ਦੇ ਇੰਦਰੀਆਂ ਨੂੰ ਗਲਤ ਪਾਸਿਓਂ ਰੋਕ ਕੇ ਰੱਖਣਾ ਇਸ ਨੂੰ ਦਮ ਕਿਹਾ ਜਾਂਦਾ ਹੈ। ਇਉਂ ਗੁਰਮੁਖ ਪਿਆਰਿਆਂ ਆਪਣਾ ਮਨ ਔਰ ਆਪਣੇ ਇੰਦਰੇ ਵਸ ਕੀਤੇ ਹੋਏ ਨੇ, ਸਮ ਦਾਮ ਵਿੱਚ ਪ੍ਰਪੱਕ ਹੁੰਦੇ ਨੇ। ਅਕਾਮ ਮਤ, ਉਹਨਾਂ ਦੀ ਮਤ ਬੁੱਧੀ ਕਾਮਨਾਵਾਂ ਤੋਂ ਰਹਿਤ ਹੁੰਦੀ ਹੈ, ਦੁਨੀਆਂ ਦੀ ਕੋਈ ਕਿਸੇ ਤਰ੍ਹਾਂ ਦੀ ਕਾਮਨਾ ਆਪਣੇ ਮਨ ਅੰਦਰ ਰੱਖਦੇ ਨਹੀਂ। ਮ੍ਰਿਦੁਲ ਸੁਭਾਅ ਦੇ ਕੋਮਲ ਹੁੰਦੇ ਨੇ। ਔਰ ਇਉਂ ਅਤ ਉਪਕਾਰ, ਬਹੁਤਾ ਉਪਕਾਰ ਕਰਨਾ ਇਹ ਸੰਤਾਂ ਗੁਰਮੁਖਾਂ ਪਿਆਰਿਆਂ ਦਾ ਸੁਭਾਅ ਹੋਇਆ ਕਰਦਾ ਹੈ। ਤੇ ਸਾਧ ਸੰਗਤ ਜੀ, ਮਹਾਂਪੁਰਖ ਸਿੱਖਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਇਤਿਹਾਸਿਕ ਮਹਾਂਪੁਰਖਾਂ ਦੇ ਜੀਵਨ ਵੱਲੇ ਝਾਤ ਮਾਰ ਕੇ ਤੱਕੀਏ, ਇਹ ਸਾਰੇ ਦੇ ਸਾਰੇ ਗੁਣ ਉਹਨਾਂ ਦੇ ਪਾਵਨ ਜੀਵਨ ਅੰਦਰ ਸਾਮਰ ਤੱਕ ਨਜ਼ਰ ਆਉਂਦੇ ਨੇ। ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੰਗਤਾਂ ਨੂੰ ਲਾਉਣਾ, ਗੁਰੂ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦੇਣੀ, ਗੁਰਮਤ ਦੇ ਮਾਰਗ ਤੇ ਦ੍ਰਿੜਤਾ ਨਾਲ ਆਪ ਚੱਲਣਾ ਤੇ ਹੋਰਾਂ ਨੂੰ ਚੱਲਣ ਵਾਸਤੇ ਪ੍ਰੇਰਣਾ, ਇੱਕ ਇੱਕ ਸਵਾਸ ਭਾਵ ਭਗਤੀ ਵਿੱਚ ਬਾਣੀ, ਬਾਣੀ ਦੀ ਪ੍ਰਪਕਤਾ ਵਿੱਚ ਬਾਣੀ ਦੇ ਸਿਮਰਨ ਵਿੱਚ ਔਰ ਕੌਮ ਦੀ ਸੇਵਾ ਦੇ ਵਿੱਚ ਬਿਤਾਉਣਾ, ਇਹ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਜੀਵਨ ਹੈ। ਤੇ ਕੀ ਹੁਣ ਐਸੇ ਸੰਤਾਂ ਨੂੰ ਸੰਤ ਨਾ ਕਿਹਾ ਜਾਵੇ, ਜਾਂ ਉਹਨਾਂ ਸੰਤਾਂ ਬਾਰੇ ਕੋਈ ਹੋਰ ਨੀਵੇਂ ਲਫ਼ਜ਼ ਵਰਤੇ ਜਾਣ, ਜਿਨ੍ਹਾਂ ਨੇ ਆਪ ਜੀਵਨ ਮੁਕਤ ਹੁੰਦਿਆਂ ਹੋਇਆਂ ਬੇਅੰਤ ਜੀਵਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ, ਔਰ ਸਤਿਗੁਰੂ ਮਹਾਰਾਜ ਦੇ ਚਰਨੀ ਲਾਇਆ, ਜਿਨ੍ਹਾਂ ਨੇ ਕੌਮ ਦੀ ਬੜੀ ਠੋਸ ਔਰ ਨਿੱਗਰ ਸੇਵਾ ਕੀਤੀ, ਉਹਨਾਂ ਨੂੰ ਸੰਤ ਨਾ ਕਹਾਂਗੇ ਤਾਂ ਹੋਰ ਕੀ ਕਹਾਂਗੇ। ਐਸੇ ਪੱਕੇ ਪਰਮੇਸ਼ਰ ਦੇ ਪਿਆਰੇ ਸੰਤਾਂ ਦੀ ਭਾਲ ਕਰਨ ਲਈ ਔਰ ਉਹਨਾਂ ਦੀ ਸੰਗਤ ਕਰਨ ਵਾਸਤੇ ਸਤਿਗੁਰੂ ਗ੍ਰੇਵ ਨਿਵਾਜ ਸਾਨੂੰ ਬਾਣੀ ਅੰਦਰ ਪ੍ਰੇਰਨਾ ਦਿੰਦੇ ਨੇ। ਵਾਹਿਗੁਰੂ ਦੇ ਪਿਆਰਿਆਂ ਦੀ ਇਹ ਸਮਰੱਥਾ ਹੈ ਕਿ ਉਹ ਜੀਵ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਵੀ ਸਾਥ ਨਹੀਂ ਛੱਡਦੇ, ਜਦੋਂ ਕਿ ਦੁਨੀਆਂ ਦੇ ਕੱਚੇ ਲੋਕ ਨਾਲ ਜਿਉਂਦਿਆਂ ਹੋਇਆਂ ਵੀ ਸਾਥ ਛੱਡ ਜਾਂਦੇ ਨੇ। ਗੁਰ ਇਤਿਹਾਸ ਅੰਦਰ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਪ੍ਰਾਣਾ ਜੀ ਦੀ ਸਾਖੀ ਆਉਂਦੀ ਹੈ। ਵਾਹਿਗੁਰੂ ਜੀ ਨਾਮ ਰੰਗੜ ਵਿੱਚ ਰੰਗੇ ਹੋਏ ਗੁਰਮੁਖ ਜਨ ਗੁਰੂ ਦੇ ਲੰਗਰਾਂ ਵਾਸਤੇ ਲੱਕੜ ਲਿਆਉਣ ਦੀ ਸੇਵਾ ਕਰਦੇ, ਬਾਲਣ ਢੋਂਦੇ ਔਰ ਬਾਕੀ ਸਮਾਂ ਸੇਵਾ ਤੇ ਸਿਮਰਨ ਦੇ ਵਿੱਚ ਬਤੀਤ ਕਰਦੇ ਜੰਗਲ ਵਿੱਚ ਗਏ ਹੋਏ ਹਨ ਲੱਕੜਾਂ ਲੈਣ ਵਾਸਤੇ। ਇੱਕ ਕੋਈ ਪਟਵਾਰੀ ਹੈ ਜੋ ਕਿਧਰੋਂ ਆ ਰਿਹਾ ਹੈ, ਸਰੀਰ ਉਸਦਾ ਕੁਝ ਬਿਮਾਰ ਹੈ, ਕੋਈ ਬੁਖਾਰ ਵਗੈਰਾ ਹੋਇਆ ਹੋਇਆ, ਕੋਲ ਉਸਦੇ ਕੁਝ ਬੋਝ ਹੈ, ਕੁਝ ਭਾਰ ਹੈ, ਚੁੱਕ ਕੇ ਚੱਲਣ ਦੀ ਸਮਰੱਥਾ ਨਹੀਂ, ਆਲੇ ਦੁਆਲੇ ਲੱਭਦਾ ਫਿਰਦਾ ਹੈ, ਕੋਈ ਮਜ਼ਦੂਰ ਮਿਲ ਜਾਵੇ, ਕੋਈ ਮਨੁੱਖ ਮਿਲ ਜਾਵੇ ਜੋ ਮੇਰਾ ਭਾਰ ਚੁੱਕ ਕੇ ਮੇਰੇ ਘਰ ਵਿੱਚ ਪਹੁੰਚਾ ਦੇਵੇ, ਮੈਂ ਉਹਨੂੰ ਮਜ਼ਦੂਰੀ ਦੇ ਦੇਵਾਂ। ਲੱਭਦੇ ਫਿਰਦੇ ਨੂੰ ਭਾਈ ਪ੍ਰਾਣਾ ਜੀ ਨਜ਼ਰੇ ਪਏ, ਪਛਾਣ ਤਾਂ ਨਹੀਂ ਕਿ ਇਹ ਕੋਈ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਮਹਾਤਮਾ ਨੇ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਰੇ ਸੰਸਾਰ, ਅੰਦਰੋਂ ਵਾਹਿਗੁਰੂ ਦੇ ਨਾਮ ਦੀ ਪੂੰਜੀ ਨਾਲ ਲਵਾ ਲਵ ਭਰੇ ਹੋਏ, ਬਾਹਰੋਂ ਸਾਡਾ ਜੀਵਨ। ਇਹ ਕਹਿ ਰਿਹਾ ਪਟਵਾਰੀ ਜੋ ਹੈ ਕਿ ਐ ਪ੍ਰੇਮੀਆਂ, ਐ ਮੇਰਾ ਭਾਰ ਚੁੱਕ ਕੇ ਜੇ ਮੇਰੇ ਘਰ ਤੱਕ ਮੈਨੂੰ ਪਹੁੰਚਾ ਦੇਵੇ, ਮੈਂ ਤੁਰ ਕੇ ਚਲਿਆ ਜਾਵਾਂ, ਤੇਰੀ ਬੜੀ ਮਿਹਰਬਾਨੀ ਹੋਵੇ, ਮੈਂ ਤੈਨੂੰ ਮੂੰਹ ਮੰਗੀ ਮਜ਼ਦੂਰੀ ਦੇ ਦਿਆਂਗਾ। ਭਾਈ ਪ੍ਰਾਣਾ ਜੀ ਕਹਿੰਦੇ ਨੇ ਠੀਕ ਹੈ, ਮੈਂ ਤੇਰਾ ਸਮਾਨ ਤਾਂ ਤੇਰੇ ਘਰ ਪਹੁੰਚਾ ਦਿੰਦਾ, ਮਜ਼ਦੂਰੀ ਧਨ ਦੌਲਤ ਦੀ ਨਹੀਂ ਕੋਈ ਲੈਣੀ, ਮਜ਼ਦੂਰੀ ਇਹ ਲਵਾਂਗਾ ਕਿ ਜਿੰਨਾ ਚਿਰ ਰਸਤੇ ਵਿੱਚ ਚੱਲਣਾ ਹੈ ਕੋਈ ਦੁਨਿਆਵੀ ਗੱਲ ਨਹੀਂ ਕਰਨੀ, ਕੋਈ ਹੋਰ ਵਚਨ ਨਹੀਂ ਕਰਨਾ, ਗੁਰੂ ਕੇ ਸਿਫਤ ਸਲਾਹ ਤੂੰ ਕਰਦਾ ਜਾ ਤੇ ਮੈਂ ਸੁਣਦਾ ਜਾਵਾਂ, ਜੇ ਤੂੰ ਨਹੀਂ ਕਰ ਸਕਦਾ ਮੈਂ ਗੁਰੂ ਕੀ ਸਿਫਤ ਸਲਾਹ ਕਰਾਂ, ਵਾਹਿਗੁਰੂ ਦੇ ਨਾਮ ਦੀ ਸਿਫਤ ਸਲਾਹ ਕਰਾਂ, ਤੂੰ ਸੁਣਦਾ ਜਾ। ਕਹਿਣ ਲੱਗਾ ਜੀ ਮੈਨੂੰ ਤਾਂ ਪਤਾ ਨਹੀਂ ਕਿ ਸਿਫਤ ਸਲਾਹ ਕੀ ਹੁੰਦੀ ਹੈ, ਕਿਵੇਂ ਕਰੀਦੀ ਹੈ, ਤੁਸੀਂ ਸੁਣਾਉਂਦੇ ਜਾਓ ਮੈਂ ਸੁਣਦਾ ਜਾਵਾਂਗਾ। ਭਾਈ ਪ੍ਰਾਣਾ ਜੀ ਨੇ ਬੋਝ ਚੁੱਕਿਆ ਤੁਰ ਪਏ ਔਰ ਇਉਂ ਸਤਿਗੁਰੂ ਮਹਾਰਾਜ ਦੇ ਗੁਣ ਗਾਇਨ ਕਰਦੇ ਜਾਂਦੇ ਨੇ, ਗੁਰੂ ਦੀ ਬਾਣੀ ਦਾ ਪਾਠ ਕਰਦੇ ਨੇ ਔਰ ਸਮਾਂ ਮਿਲਣ ਤੇ ਵਾਹਿਗੁਰੂ ਦੀ ਸਿਫਤ ਸਲਾਹ ਸੁਣਾਉਂਦੇ ਨੇ। ਤੁਰਦਿਆਂ ਤੁਰਦਿਆਂ ਘਰ ਕੁਝ ਸਮੇਂ ਬਾਅਦ ਪਹੁੰਚੇ ਤੇ ਉਸ ਦੇ ਘਰੋਂ ਇਉਂ ਜਦੋਂ ਸਮਾਨ ਰੱਖ ਕੇ ਵਾਪਸ ਤੁਰੇ, ਬ੍ਰਹਮ ਗਿਆਨੀ ਪਰਉਪਕਾਰ ਵਾਹ ਉਤਸ਼ਾਹ ਹੁੰਦਾ ਹੈ ਗੁਰਮੁਖਾਂ ਪਿਆਰਿਆਂ ਦੇ ਹਿਰਦੇ ਵਿੱਚ ਪਰਉਪਕਾਰ ਕਰਨ ਦਾ, ਖਿਆਲ ਕੀਤਾ ਕਿ ਕੁਝ ਸਮਾਂ ਇਸ ਨੂੰ ਸੰਗਤ ਪ੍ਰਾਪਤ ਹੋਈ ਹੈ, ਇਸ ਸੰਗਤ ਦਾ ਫਲ ਇਹਨੂੰ ਜ਼ਰੂਰ ਮਿਲਣਾ ਚਾਹੀਦਾ ਹੈ, ਸਾਡਾ ਸੁਭਾਅ ਹੈ ਪਰਉਪਕਾਰ ਕਰਨਾ, ਕੁਝ ਇਹਦਾ ਵੀ ਉਪਕਾਰ ਕੀਤਾ ਜਾਵੇ। ਉਸ ਵਕਤ ਸੇਠ ਨੇ ਪਟਵਾਰੀ ਨੇ ਕੁਝ ਸੇਵਾ ਮੰਗੀ ਸੀ, ਕਹਿਣ ਲੱਗੇ ਕਿ ਐ ਪਟਵਾਰੀ ਤੇਰੀ ਜ਼ਿੰਦਗੀ ਬਹੁਤ ਥੋੜੇ ਦਿਨ ਬਾਕੀ ਰਹਿ ਗਈ ਹੈ, 8 ਦਿਨਾਂ ਦੇ ਵਿੱਚ ਤੇਰਾ ਚਲਾਣਾ ਸੰਸਾਰ ਤੋਂ ਹੋ ਜਾਣਾ, ਅਸੀਂ ਵੀ ਕੇਵਲ ਕੁਝ ਹੀ ਦਿਨਾਂ ਵਿੱਚ 4-5 ਦਿਨਾਂ ਵਿੱਚ ਹੀ ਸਤਿਗੁਰੂ ਤੋਂ ਆਗਿਆ ਲੈ ਕੇ ਸੱਚਖੰਡ ਨੂੰ ਚਾਲੇ ਪਾਵਾਂਗੇ, ਜੋ ਤੇਰੇ ਕਰਮ ਹਨ ਉਹਨਾਂ ਕਰਮਾਂ ਅਨੁਸਾਰ ਤੈਨੂੰ ਹੋਰ ਨਰਕਾਂ ਦੀ ਪ੍ਰਾਪਤੀ ਹੋਣੀ ਹੈ, ਪਰ ਇਹ ਜਿਹੜਾ ਜੀਵਨ ਦੇ ਅੰਤਲੇ ਪੜਾਅ ਤੇ ਆ ਕੇ ਕੁਝ ਸਮਾਂ ਤੈਨੂੰ ਸਾਡੇ ਨਾਲ ਗੁਜ਼ਾਰਦਿਆਂ ਹੋਇਆਂ ਪ੍ਰਭੂ ਦੀ ਸਿਫਤ ਸਲਾਹ ਸਰਵਣ ਕਰਨਾ ਮਿਲਿਆ ਹੈ, ਇਸ ਸਮੇਂ ਦਾ ਫਲ ਵੀ ਤੈਨੂੰ ਪ੍ਰਾਪਤ ਹੋਵੇਗਾ, ਉੱਥੇ ਜਾ ਕੇ ਸਾਧ ਸੰਗਤ ਦੇ ਦਰਸ਼ਨ ਮੰਗ ਲਵੀਂ ਧਰਮਰਾਜੇ ਕੋਲੋਂ, ਸਵਰਗਾਂ ਵਿੱਚ ਨਾ ਉਲਝ ਜਾਵੀਂ ਜਾਂ ਹੋਰ ਕਿਸੇ ਪਾਸੇ ਆਪਣਾ ਚੇਤਨਾ ਖਿਆਲ ਕਰੀ, ਸਾਧ ਸੰਗਤ ਦੇ ਦਰਸ਼ਨ ਮੰਗ ਲਵੀਂ ਤੇ ਫਿਰ ਅੱਗੋਂ ਅਸੀਂ ਜਾਣੀਏ ਸਾਡਾ ਕੰਮ ਜਾਣੇ। ਇਉਂ ਸਿੱਖਿਆ ਦੇ ਕੇ ਮਹਾਂਪੁਰਖ ਚਲੇ ਗਏ, ਇਹਦੇ ਮਨ ਅੰਦਰ ਮੌਤ ਦਾ ਸਹਿਮ ਵੀ ਬੈਠਾ ਪਰ ਮਹਾਂਪੁਰਖਾਂ ਦੇ ਵਚਨ ਵੀ ਚੇਤੇ ਨੇ। ਸਮਾਂ ਆਇਆ ਚਾਰ ਪੰਜ ਦਿਨਾਂ ਦੇ ਬਾਅਦ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਣਾਂ ਦੀ ਸੇਵਾ ਕਰਦਿਆਂ ਹੋਇਆਂ ਸੋ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਭਾਈ ਪ੍ਰਾਣਾ ਜੀ ਨੇ ਅਕਾਲ ਚਲਾਣਾ ਕੀਤਾ। ਗੁਰਮੁਖਾਂ ਪਿਆਰਿਆਂ ਦੀ ਆਤਮਾ ਪਹੁੰਚੀ ਉਸ ਜਗ੍ਹਾ ਤੇ ਜਿਸ ਬਾਰੇ ਗੁਰਬਾਣੀ ਦਾ ਭਗਤ ਰਸਨਾ ਰਾਹੀਂ ਫਰਮਾਨ ਹੈ, ਬੇਗਮਪੁਰਾ ਸਹਿਰ ਕੋ ਨਾਓ ਦੂਖ ਅੰਗੋਹ ਨਹੀਂ ਤਿਹ ਖਾਓ, ਨਾ ਤਸਵੀਸ ਖਰਾਜ ਨਾ ਮਾਲ, ਖਾਓ ਨਾ ਖਤਾ ਨਾ ਤਰਸ ਜਵਾਲ, ਆਪ ਮੋਹੇ ਖੂਬ ਬਦਲ ਕਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਸਤਿਗੁਰੂ ਜਿਸ ਬਾਰੇ ਫਰਮਾਉਂਦੇ ਨੇ ਕਿ ਹਰਖ ਅਨੰਤ ਸੋਗ ਨਹੀਂ ਦੀਆ, ਸੋਗ ਹਰ ਗੁਰ ਨਾਨਕ ਕਉ ਦੀਆ, ਉਸ ਵਾਹਿਗੁਰੂ ਦੇ ਮਿਲਾਪ ਰੂਪੀ ਘਰ ਅੰਦਰ ਗੁਰਮੁਖ ਪਿਆਰੇ ਭਾਈ ਪ੍ਰਾਣਾ ਜੀ ਦੀ ਪਵਿੱਤਰ ਆਤਮਾ ਜਾ ਪਹੁੰਚੀ। ਅੱਠ ਦਿਨ ਬਤੀਤ ਹੋਏ, ਸੇਠ ਦਾ ਵੀ ਚਲਾਣਾ ਹੋਇਆ ਪਟਵਾਰੀ ਦਾ, ਧੁੰਦੇ ਹੋਏ ਜਨ ਦੂਤ ਇਸ ਦੀ ਆਤਮਾ ਨੂੰ ਸਜਾਣਾ ਦਿੰਦੇ ਤਾੜਨਾ ਕਰਦੇ ਹੋਏ ਧਰਮਰਾਜ ਦੀ ਕਚਹਿਰੀ ਵਿੱਚ ਲੈ ਕੇ ਗਏ। ਇਤਿਹਾਸ ਅੰਦਰ ਇਹ ਵਾਰਤਾ ਦਰਜ ਹੈ, ਜਿਸ ਵੇਲੇ ਇਹਦੇ ਕਰਮਾਂ ਦਾ ਲੇਖਾ ਹੋਇਆ, ਦੇਖਿਆ ਕਿ ਸਾਰੀ ਉਮਰ ਬੰਦਗੀ ਨਹੀਂ ਕੀਤੀ, ਭੁੱਲ ਕੇ ਵੀ ਰੱਬ ਦਾ ਨਾਮ ਨਹੀਂ ਲਿਆ, ਹੇਰਾ ਫੇਰੀਆਂ ਧੋਖੇ ਧੜੀਆਂ ਤਰ੍ਹਾਂ ਤਰ੍ਹਾਂ ਦੇ ਗੁਨਾਹ, ਧਰਮਰਾਜੇ ਨੇ ਕੁੰਭੀ ਨਰਕ ਵਿੱਚ ਪਾਏ ਜਾਣ ਦਾ ਹੁਕਮ ਦਿੱਤਾ। ਪਰ ਜਦ ਅੰਤਲਾ ਸਮਾਂ ਕੱਟਿਆ ਕਿ ਮੌਤ ਤੋਂ ਅੱਠ ਦਿਨ ਪਹਿਲਾਂ ਇੱਕ ਗੁਰਮੁਖ ਬ੍ਰਹਮ ਗਿਆਨੀ ਦੀ ਸੰਗਤ ਪ੍ਰਾਪਤ ਹੋਈ ਹੈ, ਪ੍ਰਭੂ ਦੀ ਸਿਫਤ ਸਲਾਹ ਸਰਵਣ ਕੀਤੀ ਹੈ, ਕਹਿਣ ਲੱਗਾ ਕਿ ਇਹਦਾ ਫਲ ਤੈਨੂੰ ਜ਼ਰੂਰ ਮਿਲਣਾ ਹੈ, ਜਾਂ ਇੱਕ ਸਾਲ ਸਵਰਗ ਦੀ ਪ੍ਰਾਪਤੀ ਜਾਂ ਚਾਰ ਘੜੀਆਂ ਸਭ ਸੰਗਤ ਦੇ ਦਰਸ਼ਨ, ਦੱਸ ਇਹਨਾਂ ਦੋਹਾਂ ਵਿੱਚੋਂ ਕੀ ਪ੍ਰਾਪਤ ਕਰਨਾ ਚਾਹੁੰਦਾ। ਆਤਮਾ ਸੂਖਮ ਰੂਪ ਵਿੱਚ ਮਹਾਂਪੁਰਖਾਂ ਦਾ ਬਚਨ ਚੇਤੇ ਆਇਆ, ਕਹਿਣ ਲੱਗਾ ਵੀ ਸਤ ਸੰਗਤ ਦੇ ਦਰਸ਼ਨ ਕਰਾਦੇ ਕਰਾਦੇ। ਭੇਜਿਆ ਦੂਤਾਂ ਨੂੰ ਧਰਮਰਾਜ ਨੇ, ਜਾਓ ਸਤ ਸੰਗਤ ਦੇ ਦਰਸ਼ਨ ਕਰਾ ਲਿਆਓ, ਸਤ ਸੰਗਤ ਦੇ ਦਰਵਾਜ਼ੇ ਤੱਕ ਇਸ ਨੂੰ ਛੱਡ ਪਾਓ। ਉਹ ਜਿਹੜਾ ਪਰਮੇਸ਼ਰ ਦਾ ਆਤਮਿਕ ਮੰਡਲ ਜਿੱਥੇ ਇਹ ਸਥੂਲ ਆਕਾਰ ਨਹੀਂ ਬਲਕਿ ਆਤਮਿਕ ਰੂਪ ਵਿੱਚ ਪਰਮੇਸ਼ਰ ਦੇ ਸਰੂਪ ਵਿੱਚ ਇੱਕਮਿਕ ਹੋਏ ਗੁਰਮੁਖ ਪਿਆਰੇ ਆਨੰਦ ਮਾਣਦੇ ਨੇ, ਉਸ ਮੰਡਲ ਦੇ ਬੰਦੇ ਇਸ ਨੂੰ ਨਜਾਇਆ ਗਿਆ। ਦੂਰੋਂ ਹੀ ਕਮਦੂਤਾਂ ਕਹਿ ਦਿੱਤਾ, ਜਾ ਉੱਥੇ ਚਲਿਆ ਜਾ, ਚਾਰ ਘੜੀਆਂ ਬਾਅਦ ਆਪੇ ਵਾਪਸ ਆ ਜਾਵੇ। ਜਦੋਂ ਹੁਣ ਪਹੁੰਚਿਆ ਆਤਮਿਕ ਮੰਡਲ ਵਿੱਚ, ਮਹਾਂਪੁਰਖ ਭਾਈ ਪ੍ਰਾਣਾ ਜੀ ਦੇ ਦਰਸ਼ਨ ਦੀਦਾਰ ਹੋਏ, ਚੰਬੀ ਪਿਆ ਕਰਵਾਉਂਦਾ ਹੈ ਆਪਣੇ ਦੁੱਖਾਂ ਨੂੰ ਚੇਤੇ ਕਰ ਕਰਕੇ, ਵਾਰ ਵਾਰ ਬਾਹਰ ਨੂੰ ਵੀ ਤੱਕਦਾ ਹੈ। ਭਾਈ ਸਾਹਿਬ ਜੀ ਪੁੱਛਦੇ ਨੇ, ਪ੍ਰੇਮੀਆਂ ਬਾਹਰ ਕੀ ਦੇਖਦੇ? ਕਹਿੰਦਾ ਜੀ ਜਮਦੂਤ ਆ ਕੇ ਨਜਾ ਮੈਨੂੰ ਲੈ ਜਾਣਗੇ, ਉਹਨਾਂ ਕਿਹਾ ਸੀ ਚਾਰ ਘੜੀਆਂ ਬਾਅਦ ਵਾਪਸ ਆ ਜਾਵੀ। ਮੁਸਕਾਉਂਦਿਆਂ ਬਚਨ ਕੀਤੇ ਕਿ ਭਾਈ ਜੇ ਉਹਨਾਂ ਦੀ ਇੱਥੇ ਆਉਣ ਦੀ ਪਹੁੰਚ ਹੁੰਦੀ ਤੈਨੂੰ ਦੂਰੋਂ ਕਿਉਂ ਭੇਜਦੇ, ਤੇਰੇ ਨਾਲ ਨਾ ਆ ਸਕਦੇ, ਬਸ ਇੱਥੇ ਹੀ ਰਹਿ ਕੇ ਆਨੰਦ ਮਾਣ, ਹੁਣ ਤੇਰੀ ਕੋਈ ਵਾਹਵਾ ਨਹੀਂ ਕਰ ਸਕਦਾ। ਇਉਂ ਗੁਰਮੁਖਾਂ ਪਿਆਰਿਆਂ ਉਸ ਦਾ ਵੀ ਪਾਪ ਉਤਾਰਾ ਕੀਤਾ, ਕੋਈ ਮੋਇਆ ਨਾ ਜਾਹੀ ਛੋੜ, ਮਰਨ ਉਪਰੰਤ ਵੀ ਕਦੇ ਵਾਸਤੇ ਗੁਰਮੁਖ ਪਿਆਰੇ ਸਾਥ ਨਹੀਂ ਛੱਡਦੇ, ਬਲਕਿ ਜੀਵ ਦਾ ਅਕਾਲ ਚਲਾਣਾ ਹੋਣ ਉਪਰੰਤ ਵੀ ਸੰਤ ਸਹਾਈ ਜੀ ਕੇ ਭਜਨ ਤਾਰ ਰਹਾ ਹੈ। ਭੈਦਾਇਕ ਸੰਸਾਰ ਸਾਗਰ ਤੋਂ ਤਾਰਨ ਵਾਸਤੇ ਸੰਤ ਮਹਾਂਪੁਰਖ ਜੀਵ ਆਤਮਾ ਦੇ ਮਦਦਗਾਰ ਹੁੰਦੇ ਨੇ, ਤੇ ਉਹਨਾਂ ਗੁਰਮੁਖਾਂ ਦੀ ਸੰਗਤ ਕਰਨ ਦੀ ਪ੍ਰੇਰਨਾ ਸਾਨੂੰ ਗੁਰਬਾਣੀ ਅੰਦਰ ਫਰਮਾਉਂਦੇ ਨੇ। ਭਾਈ ਐਸੇ ਪੱਕੇ ਸੰਤਾਂ ਦੀ ਜੋ ਜੀਵਨ ਦੇ ਵਿੱਚ ਪਰਪੱਕ ਹਨ, ਜੋ ਨਾਮ ਬਾਣੀ ਵਿੱਚ ਪਰਪੱਕ ਹਨ, ਜੋ ਗੁਰਮੁਖ ਦੀ ਰਹਿਣੀ ਬਹਿਣੀ ਵਿੱਚ ਪਰਪੱਕ ਹਨ, ਉਹਨਾਂ ਦੀ ਧੂੰਦ ਕਰ ਉਹਨਾਂ ਗੁਰਮੁਖਾਂ ਪਿਆਰਿਆਂ ਦੀ ਸਤਸੰਗਤ ਕਰ, ਕੱਚਿਆਂ ਨਾਲੋਂ ਆਪਣੇ ਚਿੱਤੀ ਬਿਰਤੀ ਨੂੰ ਤੋੜ। ਕੱਚੇ ਜਿਹੜੇ ਦੁਨੀਆਂ ਦੇ ਪਦਾਰਥ ਨੇ, ਕੱਚੇ ਜਿਹੜੇ ਦੁਨੀਆਂ ਦੇ ਸਾਥ ਸੰਬੰਧੀ ਨੇ, ਔਰ ਇਉਂ ਵੀ ਕਹਿ ਲਈਏ ਕਿ ਕੱਚੇ ਜਿਹੜੇ ਭੇਖਦੇ ਹੀ ਸੰਤ ਹਨ, ਕੇਵਲ ਤੇ ਕੇਵਲ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ, ਜਿਨ੍ਹਾਂ ਦੇ ਮਨ ਅੰਦਰ ਸੰਤਾਂ ਵਾਲਾ ਗੁਣ ਕੋਈ ਨਹੀਂ, ਜੀਵਨ ਅੰਦਰ ਸੰਤਾਂ ਵਾਲੀਆਂ ਕਰਨੀ ਕਰਤੂਤ ਕੋਈ ਨਹੀਂ, ਉਹਨਾਂ ਨਾਲੋਂ ਤੋੜਦਾ। ਅੱਜ ਸਾਧ ਸੰਗਤ ਜੀ ਦੁੱਖ ਦੀ ਗੱਲ ਹੈ ਕਿ ਕੱਚੇ ਔਰ ਸੱਚੇ ਵਿੱਚ ਫਰਕ ਜੋ ਹੈ ਉਸ ਨੂੰ ਮਹਿਸੂਸ ਨਹੀਂ ਕੀਤਾ ਜਾ ਰਿਹਾ। ਸੱਚਿਆਂ ਨੂੰ ਵੀ ਕੱਚਿਆਂ ਦੀ ਤਰ੍ਹਾਂ ਹੀ ਭੰਡਿਆ ਜਾਂਦਾ ਹੈ, ਉਹਨਾਂ ਦੀ ਬੇਅਦਬੀ ਦੇ ਬਚਨ ਕੀਤੇ ਜਾਂਦੇ ਨੇ, ਔਰ ਹਰ ਤਰੀਕੇ ਦੇ ਨਾਲ ਉਹਨਾਂ ਮਹਾਂਪੁਰਖਾਂ ਨੂੰ ਭੰਡਣ ਦਾ ਯਤਨ ਕੀਤਾ ਜਾਂਦਾ ਹੈ। ਪਤਾ ਨਹੀਂ ਭੰਡਣ ਵਾਲਿਆਂ ਨੂੰ ਕੀ ਲੱਗਦਾ ਹੋਵੇ, ਜਾਂ ਉਹ ਇਸ ਤਰੀਕੇ ਨਾਲ ਕੌਮ ਦੀ ਕਿਹੜੀ ਕਿਹੜੀ ਸੇਵਾ ਕਰ ਰਹੇ ਹੋਣ, ਜਿਨ੍ਹਾਂ ਮਹਾਂਪੁਰਖਾਂ ਨੇ ਆਪਣਾ ਸਾਰਾ ਸਾਰਾ ਜੀਵਨ ਹੀ ਕੌਮ ਦੀ ਸੇਵਾ ਵਿੱਚ ਬਿਤਾਇਆ, ਜਿਨ੍ਹਾਂ ਨੇ ਇੱਕ ਇੱਕ ਪਲ ਆਪ ਨਾਮ ਸਿਮਰਿਆ, ਹੋਰਨਾਂ ਨੂੰ ਨਾਮ ਜਪਾਇਆ, ਔਰ ਜਿਨ੍ਹਾਂ ਵਰਗੀਆਂ ਕਰਨੀਆਂ ਸੰਸਾਰ ਵਿੱਚ ਨਾ ਕੋਈ ਕਰ ਸਕਿਆ ਨਾ ਕੋਈ ਕਰ ਸਕਦਾ, ਅੱਜ ਦਾ ਜਹਾਨ ਆਪਣੇ ਆਪ ਨੂੰ ਬਹੁਤਾ ਸਿਆਣਾ ਮੰਨਦਿਆਂ ਹੋਇਆ ਉਹਨਾਂ ਮਹਾਂਪੁਰਖਾਂ ਦੀ ਨਿੰਦਾ ਦੇ ਵਿੱਚ ਵੀ ਲੱਗਾ ਹੋਇਆ, ਤੇ ਫਿਰ ਵੀ ਆਪਣੇ ਆਪ ਨੂੰ ਸੱਚਾ ਸਿੱਖ ਕਹਾਉਂਦਾ ਹੈ। ਸਤਿਗੁਰੂ ਜੀ ਦਾ ਬੜਾ ਸੁੰਦਰ ਇੱਕ ਬਚਨ ਹੈ, ਹਜ਼ੂਰ ਫਰਮਾਉਂਦੇ ਨੇ ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ ਅੰਧੇ ਕਾ ਨਾਉ ਆਖੂ ਕਲੀ ਕਾਲ ਜਾਣੈ। ਕਲਯੁਗ ਦਾ ਬੜਾ ਇਹ ਇੱਕ ਅਸਚਰਜ ਨਿਆਂ ਹੈ, ਬੜੀ ਅਜੀਬ ਜਿਹੀ ਗੱਲ ਹੈ ਕਿ ਕਲਯੁਗ ਦੇ ਲੋਕ ਖੋਟੇ ਨੂੰ ਖਰਾ ਕਹਿੰਦੇ ਨੇ। ਖੋਟੇ ਜਿਨ੍ਹਾਂ ਨੇ ਆਪ ਨਾਮ ਬਾਣੀ ਨੂੰ ਦਿਲ ਦੇ ਅੰਦਰ ਧਾਰਨ ਨਹੀਂ ਕੀਤਾ, ਆਪਣਾ ਜੀਵਨ ਗੁਰਮੁਖ ਦੇ ਦਾਇਰੇ ਵਿੱਚ ਲਿਆਂਦਾ ਨਹੀਂ, ਗੁਰਮੁਖ ਮੁਤਾਬਕ ਕਮਾਇਆ ਨਹੀਂ, ਉਹਨਾਂ ਖੋਟਿਆਂ ਨੂੰ ਜਿਨ੍ਹਾਂ ਨੇ ਕੇਵਲ ਤੇ ਕੇਵਲ ਦੁਨਿਆਵੀ ਕਿਤਾਬਾਂ ਪੜ੍ਹ ਲਈਆਂ, ਗ੍ਰੰਥ ਪੜ੍ਹ ਲਏ, ਜਿਨ੍ਹਾਂ ਨੇ ਸਿਰਫ ਡਿਗਰੀਆਂ ਲੈ ਲਈਆਂ ਤੇ ਜਿਨ੍ਹਾਂ ਨੇ ਕੇਵਲ ਤੇ ਕੇਵਲ ਆਪਣੇ ਦਿਮਾਗ ਦੀ ਕਲਪਨਾ ਅਨੁਸਾਰ ਹੀ ਬਾਣੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਜਿਹੜੇ ਆਪਣੇ ਮਤ ਮੁਤਾਬਕ ਹੀ ਗੁਰੂ ਦੀ ਮਤ ਨੂੰ ਢਾਲਣ ਦਾ ਯਤਨ ਪਏ ਕਰਦੇ ਨੇ, ਅੱਜ ਦਾ ਮਨੁੱਖ ਉਹਨਾਂ ਖੋਟਿਆਂ ਨੂੰ ਖਰੇ ਸਮਝਣ ਦੇ ਵਿੱਚ ਲੱਗਾ ਹੋਇਆ ਹੈ। ਇਹ ਚੰਗੇ ਨੇ ਜੀ, ਇਹ ਵਿਦਵਾਨ ਨੇ ਜੀ, ਇਹਨਾਂ ਨੇ ਇਹ ਖੋਜ ਕਰ ਲਈ, ਇਹਨਾਂ ਨੇ ਇਹ ਕਹਿ ਦਿੱਤਾ, ਤੇ ਜਿਹੜੇ ਖਰੇ ਹਨ ਮਹਾਤਮਾ ਗੁਰਮੁਖ ਪਿਆਰੇ ਉਹਨਾਂ ਖਰਿਆਂ ਦੀ ਇਹ ਮਨੁੱਖ ਸਾਰ ਨਹੀਂ ਜਾਣਦਾ। ਅੰਧਿਆਂ ਦਾ ਨਾਮ ਪਾਰਥੂ ਬਣਿਆ ਹੋਇਆ, ਜਿਹੜੇ ਆਪ ਅਗਿਆਨਤਾ ਵਿੱਚ ਅੰਧੇ ਨੇ, ਜਿਨ੍ਹਾਂ ਨੂੰ ਆਪ ਗੁਰੂ ਕੀ ਬਾਣੀ ਦੇ ਭੇਦ ਦਾ ਨਹੀਂ ਪਤਾ, ਜਿਹੜੇ ਗੁਰਬਾਣੀ ਦੇ ਰਹੱਸ ਨੂੰ ਆਪ ਨਹੀਂ ਸਮਝ ਸਕਦੇ, ਗੁਰੂ ਮਹਾਰਾਜ ਦੇ ਉਪਦੇਸ਼ ਤੋਂ ਆਪ ਜਾਣੂ ਨਹੀਂ ਹੋ ਸਕਦੇ, ਉਹ ਅੱਜ ਆਪ ਪਾਰਥੂ ਬਣੇ ਬੈਠੇ ਨੇ। ਉਹ ਵਰਖਾ ਪਏ ਕਰਦੇ ਨੇ ਕਿ ਇਹ ਸਹੀ ਹੈ ਔਰ ਇਹ ਗਲਤ ਹੈ। ਇਹ ਕਲਯੁਗ ਦਾ ਬੜਾ ਇੱਕ ਅਸਚਰਜ ਹੀ ਕੌਸ਼ਲ ਹੈ। ਨਿੰਦਾ ਕਰਨ ਲੱਗਿਆ ਝੂਠਾ ਔਰ ਸੱਚਾ ਜੋ ਹੈ ਉਹ ਨਹੀਂ ਵੇਖਿਆ ਜਾ ਰਿਹਾ, ਬਲਕਿ ਸੱਚਿਆਂ ਨੂੰ ਝੂਠਿਆਂ ਨਾਲੋਂ ਵੱਧ ਕੱਢਿਆ ਜਾਂਦਾ ਹੈ। ਜਿਹ ਕਰਨੀ ਹੋਵੇ ਸਰਮਿੰਦਾ ਇਹਾ ਕਮਾਨੀ ਰੀਤ, ਸੰਤ ਕੇ ਨਿੰਦਾ ਸਾਖਤ ਕੀ ਪੂਜਾ ਐਸੀ ਜਿਹੜੀ ਵਿਪਰੀਤ। ਜਿਨ੍ਹਾਂ ਕਰਨੀਆਂ ਕਰਕੇ ਪ੍ਰਲੋਕ ਵਿੱਚ ਸ਼ਰਮਿੰਦਿਆਂ ਹੋਣਾ ਪਵੇ, ਇਸ ਸੰਸਾਰ ਅੰਦਰ ਵੀ ਸ਼ਰਮਿੰਦਗੀ ਚੱਲਣੀ ਪਵੇ, ਉਹ ਰੀਤ ਮਨੁੱਖ ਪਿਆਰ ਕਮਾ ਰਿਹਾ ਹੈ। ਕਰਦਾ ਕੀ ਹੈ ਸੰਤ ਕੀ ਨਿੰਦਾ ਸਾਖਤ ਕੀ ਪੂਜਾ। ਜਿਹੜੇ ਪਰਮੇਸ਼ਰ ਦੇ ਪਿਆਰੇ ਸਾਜੇ ਰਾਜੇ ਸੰਤ ਮਹਾਤਮਾ ਹਨ, ਉਹਨਾਂ ਸੰਤਾਂ ਮਹਾਂਪੁਰਖਾਂ ਦੀ ਨਿੰਦਾ ਪਿਆ ਕਰਦਾ ਹੈ, ਤੇ ਜਿਹੜੇ ਸਾਖਤ ਸ਼ਕਤੀ ਦੇ ਉਪਾਸ਼ਕ ਮਨਮੁਖ ਹਨ, ਬੇਮੁਖ ਹਨ, ਮਨ ਵਰ ਮੁਤਾਬਕ ਚੱਲਣ ਵਾਲੇ ਨੇ, ਉਹਨਾਂ ਦੀ ਪੂਜਾ, ਉਹਨਾਂ ਦੀ ਖੁਸ਼ਾਮਦ, ਉਹਨਾਂ ਦੀ ਸੇਵਾ ਤੇ ਉਹਨਾਂ ਦੇ ਪਿੱਛੇ ਮਨੁੱਖ ਦੌੜਾ ਭੱਜਾ ਫਿਰਦਾ ਹੈ, ਐਸੀ ਦ੍ਰਿੜੀ ਵਿਪਰੀਤ ਇਹੋ ਜਿਹੀ ਉਲਟੀ ਰੀਤ ਮਨੁੱਖ ਨੇ ਆਪਣੇ ਮਨ ਅੰਦਰ ਧਾਰਨ ਕੀਤੀ ਹੈ। ਸਾਖਤਾਂ ਦੀ ਪੂਜਾ ਤੇ ਸੰਤਾਂ ਦੀ ਨਿੰਦਾ, ਸੰਤ ਕੀ ਨਿੰਦਾ ਰਾਜ ਹੁੰਦੇ ਸਾਡੇ ਸਾਹਮਣੇ ਆਇਆ ਹੈ। ਥੋੜੀ ਜਿਹੀ ਵਿਚਾਰ ਇਸ ਦੀ ਵੀ ਆਪਾਂ ਕਰ ਲਈਏ, ਅੱਜ ਦਾ ਇਨਸਾਨ ਸੰਤ ਕੀ ਨਿੰਦਾ ਕਰਨ ਦੇ ਵਾਸਤੇ ਇੰਨਾ ਖੁੰਝਲਾ ਕਾਹਤੋਂ ਹੋ ਗਿਆ, ਇੰਨਾ ਹੌਸਲਾ ਕਿਵੇਂ ਪੈ ਗਿਆ। ਉਹਦੇ ਵਿੱਚ ਵੀ ਸਾਡੇ ਉਸ ਪ੍ਰਚਾਰਕ ਵਰਗ ਦਾ ਬਹੁਤਾ ਕਸੂਰ ਹੈ ਜੋ ਕਿ ਸੰਤ ਦੀ ਹੋਂਦ ਤੋਂ ਹੀ ਇਨਕਾਰੀ ਹੈ, ਜੋ ਇਹ ਕਹਿੰਦਾ ਕਿ ਸੰਤ ਕੋਈ ਹੋ ਹੀ ਨਹੀਂ ਸਕਦਾ। ਗੁਰੂ ਕੀ ਬਾਣੀ ਵਿੱਚ ਸੰਤ ਪਦ ਜਿੱਥੇ ਵੀ ਆਇਆ ਹੈ ਉਸ ਨੂੰ ਸਿਰਫ ਤੇ ਸਿਰਫ ਗੁਰੂ ਪ੍ਰਤੀ ਮੰਨਦਿਆਂ ਹੋਇਆ ਸੰਤ ਕੀ ਨਿੰਦਾ ਦਾ ਜਿਹੜਾ ਭੈੜਾ ਫਲ ਹੈ ਉਸ ਦੇ ਡਰ ਤੋਂ ਲੋਕਾਂ ਨੂੰ ਮੁਕਤ ਕਰ ਛੱਡਿਆ ਹੋਇਆ। ਇਹ ਤਾਂ ਕਹਿ ਦਿੱਤਾ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਿ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਮ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ। ਇਹਦਾ ਅਰਥ ਤਾਂ ਆਪਣੀ ਮਨਮਰਜ਼ੀ ਮੁਤਾਬਕ ਗੁਰੂ ਕੀ ਨਿੰਦਾ ਕਰਦੇ ਆ, ਤੇ ਗੁਰੂ ਕੀ ਨਿੰਦਾ ਕਰਨ ਵਾਲੇ ਦਾ ਵਾਰ ਵਾਰ ਜਦੋਂ ਮਰਦ ਹੋਵੇਗਾ। ਇੱਥੇ ਕਿਸੇ ਸੰਤ ਬਾਰੇ ਨਹੀਂ ਕਿਹਾ, ਪਰ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਬਚਨ ਉਚਾਰਨ ਕੀਤੇ ਨੇ ਨੰਦ ਨਾਰਾਇਣ ਰਾਗ ਵਿੱਚ, ਸੋ ਵਾਹਿਗੁਰੂ ਕਾਂਗੜਾ ਰਾਗ ਵਿੱਚ, ਉਹਨਾਂ ਬਚਨਾਂ ਦਾ ਅਰਥ ਕੋਈ ਕੀ ਕਰੇਗਾ ਜੋ ਸਤਿਗੁਰੂ ਜੀ ਕਹਿੰਦੇ ਨੇ, ਭਗਤ ਜਨਾ ਕਉ ਸਦਾ ਨਿਭ ਰਹੀ ਹੈ, ਜੋ ਨਿਭ ਹੈ ਤਾਂ ਥਲ ਗੁਣ ਪਾਵੈ ਗੋ। ਪਰਮੇਸ਼ਰ ਨੇ ਭਗਤ ਜਨਾ ਅੱਗੇ ਸਦਾ ਨੀਵੇਂ ਹੋ ਕੇ ਰਹੀਏ, ਸਦਾ ਨਿਮਰਤਾ ਧਾਰਨ ਕਰਕੇ ਰੱਖੀਏ, ਸਦਾ ਉਹਨਾਂ ਅੱਗੇ ਝੁੱਕ ਕੇ ਰਹੀਏ। ਜਿਹੜਾ ਨਿਮਰਤਾ ਰੱਖੇਗਾ, ਪਰਮੇਸ਼ਰ ਦੇ ਪਿਆਰੇ ਭਗਤਾਂ ਸੰਤਾਂ ਅੱਗੇ ਝੁਕਿਆ ਰਹੇਗਾ, ਉਹ ਸ਼ੁਭ ਗੁਣਾਂ ਰੂਪੀ ਫਲ ਜੋ ਹੈ ਉਹ ਪ੍ਰਾਪਤ ਕਰ ਦੇਵੇਗਾ। ਤੇ ਦੂਸਰੇ ਪਾਸੇ ਜੋ ਨਿੰਦਾ ਦੁਸ਼ਟ ਕਰਹਿ ਭਗਤਾਂ ਕੀ ਹਰਨਾਥ ਸਿਉ ਪਤ ਜਾ ਲੈਗੋ, ਜਿਹੜਾ ਦੁਸ਼ਟ ਜਿਹੜਾ ਕੋਈ ਨੀਚ ਪੁਰਸ਼ ਭਗਤਾਂ ਦੀ ਨਿੰਦਾ ਕਰੇਗਾ ਹਰਨਾਕਸ਼ਾਂ ਨੂੰ ਪਚ ਜਾਵੇਗਾ, ਖੁਆਰ ਹੋ ਜਾਵੇਗਾ। ਜਿਵੇਂ ਹਰਨਾਕਸ਼ ਨੇ ਸਤਾਇਆ ਪ੍ਰਹਿਲਾਦ ਨੇ, ਤੇ ਪ੍ਰਹਿਲਾਦ ਨੂੰ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਸੰਤ ਕਹਿ ਕੇ ਸੰਬੋਧਨ ਕੀਤਾ ਹੈ ਨਾ, ਸੰਤ ਪ੍ਰਹਿਲਾਦ ਦੀ ਪੈਜ ਜਨ ਰਾਖੀ ਹਰਨਾਕਸ਼ ਨਾ ਬਦਲਿਓ, ਆਪਣੇ ਸੰਤ ਪ੍ਰਹਿਲਾਦ ਦੀ ਪੈਜ ਪਰਮੇਸ਼ਰ ਨੇ ਰੱਖੀ ਤੇ ਨਰਸਿੰਘ ਰੂਪ ਧਾਰ ਕਰਕੇ ਹਰਨਾਕਸ਼ ਨੂੰ ਨੌਵਾਂ ਦੇ ਨਾਲ ਹੀ ਵਿਦਾਗ ਦਿੱਤਾ, ਪਾੜ ਦਿੱਤਾ। ਉਹ ਉਦਾਹਰਨ ਸਤਿਗੁਰੂ ਜੀ ਦਿੰਦੇ ਨੇ ਕਿ ਜੋ ਨਿੰਦਾ ਦੁਸ਼ਟ ਕਰਹਿ ਭਗਤਾਂ ਕੀ ਹਰਨਾਕਸ਼ ਜੋ ਪਚ ਜਾਵੇ, ਹਰਨਾਕਸ਼ ਦੀ ਤਰ੍ਹਾਂ ਪਚਣਾ ਪਵੇਗਾ, ਖੁਆਰ ਹੋਣਾ ਪਵੇਗਾ ਜਿਹੜਾ ਭਗਤਾਂ ਦੀ ਨਿੰਦਾ ਕਰੇ। ਤੇ ਜਿਹੜੇ ਸੰਤ ਪਦ ਦਾ ਅਰਥ ਕੇਵਲ ਤੇ ਕੇਵਲ ਗੁਰੂ ਕਰਦੇ ਨੇ, ਕੀ ਉਹ ਭਗਤ ਵੀ ਕੇਵਲ ਗੁਰੂ ਨੂੰ ਹੀ ਕਹਿਣਗੇ? ਨਹੀਂ, ਇੱਥੇ ਵਾਹਿਗੁਰੂ ਦੇ ਭਗਤ ਭਗਤੀ ਕਰਨ ਵਾਲਿਆਂ ਨੂੰ ਕਿਹਾ, ਬੰਦਗੀ ਕਰਨ ਵਾਲਿਆਂ ਨੂੰ ਕਿਹਾ, ਉਹੀ ਭਗਤ ਹਨ, ਉਹੀ ਗੁਰਮੁਖ ਹਨ, ਉਹੀ ਸੰਤ ਹਨ। ਇਹਨਾਂ ਲਫ਼ਜ਼ਾਂ ਵਿੱਚ ਭਿੰਨ ਭੇਦ ਕੋਈ ਨਹੀਂ, ਫਰਕ ਕੋਈ ਨਹੀਂ। ਉਹ